ਕਾਂਜਲੇ ਵਾਲੇ ਸੰਤਾਂ ਦਾ ਮਿਲਾਪ। ਇੱਥੇ ਗਿਆਨੀ ਮਹਾਂ ਸਿੰਘ ਦੇ ਨਾਲ 19 ਮਾਘ 1929 ਈਸਵੀ 2 ਸਲਾਨਾ ਜੋੜ ਮੇਲੇ ਤੇ ਜੋ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲਿਆਂ ਦੀ ਦੂਜੀ ਵਰਸੀ ਸੀ ਮਸਤੂਆਣੇ ਪਹੁੰਚੇ। ਇੱਥੇ ਹੀ ਪਹਿਲੀ ਵਾਰ ਕਾਂਜਲੇ ਵਾਲੇ ਸੰਤ ਬਾਬਾ ਬਿਸਨ ਸਿੰਘ ਜੀ ਦੇ ਦਰਸ਼ਨ ਕੀਤੇ। ਮਨ ਵਿਚ ਅੰਮ੍ਰਿਤ ਛਕਣ ਦਾ ਖਿਆਲ ਸੀ ਪਰ ਛੇਤੀ ਵਾਪਸ ਮੁੜ ਆਏ। ਕਾਂਜਲੇ ਵਾਲੇ ਸੰਤਾਂ ਦੇ ਪਾਸ ਸੇਵਾ ਵਿਚ ਮਾਸਟਰ ਜੂਨ ਸਿੰਘ ਰਹਿੰਦਾ ਸੀ ਜਿਸ ਦੇ ਮਕੰਦਪੁਰ ਸਹੁਰੇ ਸਨ। ਇਸ ਨੇ ਸੰਤਾਂ ਤੋਂ ਆਪਣੇ ਘਰ ਮਕੰਦਪੁਰ ਖੰਡ ਪਾਠ ਕਰਵਾਇਆ। ਜਥੇ ਸਮੇਤ ਕਾਂਜਲੇ ਵਾਲੇ ਸੰਤ ਪੁੱਜੇ। ਪਾਠ ਦੀ ਸਮਾਪਤੀ ਤੇ ਅੰਮ੍ਰਿਤ ਪ੍ਰਚਾਰ ਵੀ ਕੀਤਾ। ਛਕਣ ਵਾਲੇ ਅਵਲਾਖੀਆਂ ਵਿਚ ਸਰਦਾਰ ਸਪੂਰਨ ਸਿੰਘ ਜੀ ਵੀ ਸ਼ਾਮਲ ਸਨ। ਉਸ ਸਮੇਂ ਕਾਂਜਲੇ ਵਾਲੇ ਸੰਤ 1929 ਦੇ ਮਾਰਚ ਮਹੀਨੇ ਪਹਿਲੀ ਵਾਰ ਕਰਮਸਰ ਦੀ ਢੱਕੀ ਵਿਚ ਆਏ। ਦੋਹਾਂ ਵਿਅਕਤੀਆਂ ਨੇ ਭਾਵਨਾ ਨਾਲ ਪਰਸਪਰ ਮਿਲਾਪ ਕੀਤਾ। ਸੰਤ ਜੀ ਮਹਾਰਾਜ ਨੇ ਮੱਥਾ ਟੇਕਣਾ ਚਾਹਿਆ ਪਰ ਉਹਨਾਂ ਨੇ ਪਹਿਲਾਂ ਹੀ ਇਹਨਾਂ ਨੂੰ ਬੁੱਕਲ ਵਿਚ ਲੈ ਲਿਆ। ਸਥਾਨ ਦੀ 40 ਗੁਰੂ ਕੇ ਲੰਗਰ ਦੀ ਮਰਿਆਦਾ ਦੇਖ ਕੇ ਬੜੇ ਪ੍ਰਸੰਨ ਹੋਏ ਅਤੇ ਇੱਕੋ ਵਚਨ ਆਖਿਆ, ਤੁਸੀਂ ਕਿਸੇ ਪਾਰਟੀ ਵਿਚ ਨਹੀਂ ਆਉਣਾ, ਇਸੇ ਤਰ੍ਹਾਂ ਇੱਕ ਰਸ ਤੁਰੇ ਚਲੋ, ਫਿਰ ਤਾਂ ਪਾਤਸ਼ਾਹ ਵੀ ਇਸ ਦਰ ਤੇ ਝੁਕਣਗੇ। ਦੂਜੀ ਵਾਰ ਸਰਦਾਰ ਚੰਨਣ ਸਿੰਘ ਦੀ ਲੜਕੀ ਬੀਬੀ ਗੁਰਬਚਨ ਕੌਰ ਦੇ ਵਿਆਹ ਸਮੇਂ ਖਟੜੇ ਪਿੰਡ ਗਿਆ। 1936 ਵਿਚ ਕਰਮਸਰ ਆਏ ਸਨ। ਤੀਜੀ ਵਾਰ ਸਰਦਾਰ ਤਾਰਾ ਸਿੰਘ ਦੀ ਲੜਕੀ ਬੀਬੀ ਸੁਰਜੀਤ ਕੌਰ ਦੀ ਸ਼ਾਦੀ ਸਮੇਂ 1942 ਈਸਵੀ ਵਿਚ ਕਰਮਸਰ ਆਏ। ਚੌਥੀ ਵਾਰ 1948 ਈਸਵੀ ਦੇ ਫੱਗਣ ਮਹੀਨੇ ਤਾਰਾ ਸਿੰਘ ਦੀ ਦੂਜੀ ਲੜਕੀ ਬੀਬੀ ਪ੍ਰੀਤਮ ਕੌਰ ਦੇ ਵਿਆਹ ਸਮੇਂ ਕਰਮਸਰ ਆਏ ਸਨ। 1929 ਈਸਵੀ ਵਿਚ ਹੀ ਕਾਂਜਲੇ ਵਾਲੇ ਸੰਤ ਕਲਕੱਤੇ ਗਏ ਸਨ। ਸੰਘ ਦੀ ਬੇਨਤੀ ਮੰਨ ਕੇ 1930 ਈਸਵੀ ਵਿਚ ਗੁਰਦੁਆਰਾ ਜਗਤ ਸਰਦਾਰ ਦੀ ਨੀਂਹ ਰੱਖੀ, ਜੋ ਸੰਗਤ ਦੇ ਉਦਮ ਨਾਲ ਛੇਤੀ ਤਿਆਰ ਹੋ ਗਿਆ। ਇਹਨਾਂ ਦੀ ਭਾਵਨਾ ਅਨੁਸਾਰ ਸਰਦਾਰ ਸਪੂਰਨ ਸਿੰਘ ਦੇ ਘਰ 17 ਦਸੰਬਰ 1937 ਈਸਵੀ ਨੂੰ ਲੜਕੇ ਦਾ ਜਨਮ ਹੋਇਆ, ਜਿਸ ਦਾ ਨਾਮ ਚਰਨਜੀਤ ਸਿੰਘ ਰੱਖਿਆ। ਇਸ ਦੀ ਸ਼ਾਦੀ ਜੱਲੇ ਪਿੰਡ ਬੀਬੀ ਰਜਿੰਦਰ ਕੌਰ ਨਾਲ ਹੋਈ। ਅੱਗੇ ਇਸ ਦੇ ਘਰ ਸੰਤ ਜੀ ਮਹਾਰਾਜ ਰਾੜਾ ਸਾਹਿਬ ਵਾਲਿਆਂ ਦੇ ਬਚਨਾਂ ਨਾਲ 2/10/61 ਨੂੰ ਲੜਕੇ ਦਾ ਜਨਮ ਹੋਇਆ। ਸੰਤ ਜੀ ਮਹਾਰਾਜ ਨੇ ਨਾਮ ਗੁਰਜੀਤ ਸਿੰਘ ਰੱਖਿਆ। ਭਾਵੇਂ ਕਾਂਜਲੇ ਵਾਲੇ ਸੰਤ ਪਹਿਲਾਂ ਵੀ 3 ਵਾਰ ਖਟੜੇ ਨਗਰ ਆਏ ਅਤੇ ਕਰਮਸਰ ਸਥਾਨ ਦੇ ਦਰਸ਼ਨ ਦੀਦਾਰ ਕਰ ਗਏ ਸਨ, ਪਰ ਜਦੋਂ ਚੌਥੀ ਵਾਰ ਬੀਬੀ ਪ੍ਰੀਤਮ ਕੌਰ ਦੇ ਵਿਆਹ ਸਮੇਂ 1948 ਦੇ ਫੱਗਣ ਮਹੀਨੇ ਖਟੜੇ ਨਗਰ ਆਇਆ ਨੇ ਕਰਮਸਰ ਦਾ ਦਰਸ਼ਨ ਦੀਦਾਰ ਕੀਤਾ, ਮਹਾਂਪੁਰਸ਼ਾਂ ਨੂੰ ਮਿਲੇ, ਪਰਸਪਰ ਇੱਕ ਦੂਜੇ ਨਾਲ ਅੰਤਰੀ ਪਿਆਰ ਸੀ, ਮਾਨੋ ਗਿਆਨ ਤੇ ਪ੍ਰੇਮ ਹੀ ਪ੍ਰਤੱਖ ਸਰੂਪ ਧਾਰ ਕੇ ਇੱਕ ਦੂਜੇ ਦੇ ਸਾਹਮਣੇ ਬੈਠੇ ਸ਼ੋਭਤ ਹੋ ਰਹੇ ਸਨ। ਭੋਰੇ ਅੰਦਰ ਕਾਂਤ ਸਥਾਨ ਵਿਚ ਵੀ ਦੋਹਾਂ ਵਿਅਕਤੀਆਂ ਨੇ ਇਕੱਲਿਆਂ ਹੋ ਕੇ ਬਚਨ ਬਿਲਾਸ ਕੀਤੇ, ਜਿਨ੍ਹਾਂ ਨੂੰ ਕਿਸੇ ਕਿਸੇ ਖਾਸ ਪ੍ਰੇਮੀ ਨੇ ਹੀ ਸਮਝਿਆ। ਸਰੀਰ ਅਲੋਪ ਕਰਨ ਦਾ ਵੀ ਇਸ਼ਾਰਾ ਕੀਤਾ। ਹਜ਼ੂਰ ਨੇ ਮਹਾਂਪੁਰਸ਼ਾਂ ਦੇ ਸਤਿਕਾਰ ਵਾਸਤੇ ਮਿਸਰੀ ਬਦਾਮ ਦਸਤਾਰ ਤੇ ਨਾਲ 101 ਰੁਪਿਆ ਭੇਟਾ ਕੀਤਾ। ਇਹ ਸਰੀਰ ਕਰਕੇ ਦੋਹਾਂ ਵਿਅਕਤੀਆਂ ਦਾ ਆਖਰੀ ਮਿਲਾਪ ਸੀ। ਪ੍ਰੰਤ ਇਕੱਠੇ ਹੀ ਗੁਰੂ ਕੇ ਲੰਗਰ ਵੱਲ ਆਏ, ਦਰਸ਼ਨ ਦੀਦਾਰ ਕਰ ਮਨ ਬੜਾ ਪ੍ਰਸੰਨ ਹੋਇਆ। ਲੰਗਰ ਦੇ ਇੰਚਾਰਜ ਸ੍ਰੀਮਾਨ ਜਸਵੰਤ ਸਿੰਘ ਤੇ ਨਮਸਕਾਰ ਕੀਤੀ ਤਾਂ ਉਸ ਸਮੇਂ ਇਹਨਾਂ ਨੂੰ ਸੰਬੋਧਨ ਕਰਕੇ ਆਖਿਆ, ਬਸ ਇਸੇ ਲੰਗਰ ਦੀ ਹੀ ਕਿਰਪਾ ਹੈ, ਪ੍ਰੇਮ ਨਾਲ ਸੇਵਾ ਕਰੀ ਜਾ, ਕਿਸੇ ਸਮੇਂ ਕੋਈ ਭੁੱਖਾ ਨਾ ਮੁੜੇ, ਇਹ ਸਾਰੇ ਜੱਪਾਂ ਤੱਪਾਂ ਨਾਲੋਂ ਸ਼੍ਰੋਮਣੀ ਸੇਵਾ ਹੈ। ਉਪਰੰਤ ਗੱਡੀ ਵਿਚ ਬੈਠਣ ਲੱਗਿਆ ਸੰਤ ਜੀ ਮਹਾਰਾਜ ਨੂੰ ਬੁੱਕਲ ਵਿਚ ਲੈ ਕੇ ਬੜਾ ਪਿਆਰ ਕੀਤਾ ਤੇ ਅੰਤਮ ਬਚਨ ਕਹੇ ਕਿ ਅਸੀਂ ਪਹਿਲੀ ਵੇਰ ਆਇਆ, ਦਿਵ ਦ੍ਰਿਸ਼ਟੀ ਨਾਲ ਤੁਹਾਡਾ ਨੂਰਾਨੀ ਚਿਹਰਾ ਤੱਕ ਕੇ ਮਸਤਕ ਤੋਂ ਇਹ ਅਨੁਭਵ ਕੀਤਾ ਸੀ ਕਿ ਤੁਸੀਂ ਤਾਂ ਦੁਨੀਆਂ ਦੇ ਕਾਰਕ ਅਵਤਾਰ ਹੋ ਕੇ ਆਏ ਹੋ, ਅਤੇ ਨਾਲ ਇਹ ਗੱਲ ਵੀ ਆਖੀ ਸੀ ਕਿ ਕਿਸੇ ਪਾਰਟੀ ਵਿਚ ਹਿੱਸਾ ਨਾ ਲੈਣਾ, ਆਪਣੀ ਮੌਜ ਵਿਚ ਬੰਦਗੀ ਕਰਾਈ ਜਾਓ, ਬੜੀ ਚੜ੍ਹਦੀ ਕਲਾ ਹੋਵੇਗੀ। ਇੱਥੇ ਪੰਜਾਬ ਦੇ ਚੀਫ ਮਿਨਿਸਟਰ ਨੂੰ ਦਰਸ਼ਨ ਕਰਨ ਵਾਸਤੇ ਪਹਿਲਾਂ ਸਮਾਂ ਮੰਗਣਾ ਪਿਆ ਕਰੇਗਾ। ਉਹ ਬਚਨ ਸਹੀ ਦੇਖ ਕੇ ਅੱਜ ਮੇਰਾ ਮਨ ਬੜਾ ਪ੍ਰਸੰਨ ਹੋਇਆ ਹੈ। ਤੁਹਾਡੇ ਜੈਸੇ ਨਿਰਲੋਭ, ਨਿਰਚਾਹ, ਨਿਰਿਛ ਤੇ ਉਦਾਰ ਆਤਮਾ ਮਹਾਂਪੁਰਸ਼ ਦਾ ਦਰਸ਼ਨ ਦੁਰਲੱਭ ਹੈ। ਅੱਗੇ ਨੂੰ ਵੀ ਤੁਹਾਡੇ ਪਾਸ ਬਹੁਤ ਸਾਰੇ ਲੋਕ ਪਾਰਟੀਆਂ ਵਿਚ ਸ਼ਾਮਲ ਕਰਨ ਵਾਸਤੇ ਆਉਣਗੇ, ਬੜੇ ਬੜੇ ਅਹੁਦੇ ਤੇ ਵਜ਼ੀਰੀਆਂ ਦਾ ਲਾਲਚ ਦਿਖਾਉਣਗੇ, ਪਰ ਤੁਸੀਂ ਕਿਸੇ ਦੀ ਪਰਵਾਹ ਨਹੀਂ ਕਰਨੀ। ਇੱਕ ਗੱਲ ਹੋਰ ਯਾਦ ਰੱਖਣੀ, ਇਸ ਇਲਾਕੇ ਵਿਚ ਤਾਂ ਤੁਹਾਡਾ ਬੇਅੰਤ ਪ੍ਰਚਾਰ ਹੋ ਚੁੱਕਾ ਹੈ, ਹੁਣ ਦੂਰ ਇਲਾਕਿਆਂ ਵਿਚ ਜਾਇਆ ਕਰੋ। ਭਾਵੇਂ ਮੈਂ ਸਮਝਦਾ ਹਾਂ ਕਿ ਬਾਹਰ ਦੂਰ ਜਾਣ ਵਿਚ ਬੜੀ ਖੇਚਲ ਹੁੰਦੀ ਹੈ, ਪਰ ਸਰੀਰ ਦੇ ਕਸ਼ਟ ਚੱਲ ਕੇ ਹੀ ਪਰਉਪਕਾਰ ਹੋ ਸਕਦਾ ਹੈ। ਜੇ ਤੁਹਾਡੇ ਸਿੱਧੀ ਧਾਰਨਾ ਵਾਲੇ ਸ਼ਬਦ ਨੂੰ ਸੁਣ ਕੇ ਕਿਸੇ ਇੱਕ ਦੇ ਮਨ ਤੇ ਅਣਚੋਟ ਲੱਗ ਗਈ ਤਾਂ ਕਿਤਨਾ ਲਾਭ ਹੋ ਗਿਆ। ਤੁਸੀਂ ਤਾਂ ਹਜ਼ਾਰਾਂ ਲੱਖਾਂ ਜੀਵਾਂ ਦੀ ਕਲਿਆਣ ਕਰਨੀ ਹੈ। ਉਪਰੰਤ ਸਰਦਾਰ ਚਰਨ ਸਿੰਘ ਨੂੰ ਆਖਿਆ ਕਿ ਸਾਡਾ ਹੁਣ ਆਖਰੀ ਦਰਸ਼ਨ ਹੈ, ਫਿਰ ਅਸੀਂ ਇੱਥੇ ਨਹੀਂ ਆਉਣਾ। ਪਰ ਅੱਜ ਤੋਂ ਸਾਡੀ ਸੰਗਤ ਕਰਨ ਵਾਲਾ ਚਾਹੇ ਕੋਈ ਵਿਅੰਗਮ ਹੈ ਚਾਹੇ ਗ੍ਰਿਸਤੀ ਹੈ, ਜੇਕਰ ਭਲਾ ਚਾਹੁੰਦਾ ਹੈ ਇਹ ਇਹਨਾਂ ਦੀ ਸੰਗਤ ਕਰੇ, ਕਿਉਂਕਿ ਆਪਣਾ ਤਾਂ ਭਾਵੇਂ ਕੋਈ ਭਲਾ ਕਰ ਲਵੇ ਪਰ ਦੂਸਰੇ ਦਾ ਭਲਾ ਕਰਨ ਵਾਲਾ ਕੋਈ ਉੱਚ ਕੋਟੀ ਦਾ ਸਾਧੂ ਵਿਅੰਗਮ ਵੀ ਨਹੀਂ ਪ੍ਰਤੀਤ ਹੋ ਰਿਹਾ। ਇਹ ਵਚਨ ਸੁਣ ਕੇ ਸਰਦਾਰ ਚੰਨਣ ਸਿੰਘ ਤੇ ਹੋਰ ਸਾਰੇ ਪਰਿਵਾਰ ਨੇ ਨੇਤਰਾਂ ਵਿੱਚੋਂ ਜਲ ਬਹਿ ਤੁਰਿਆ। ਉਹਨਾਂ ਦਾ ਖਿਆਲ ਸੀ ਜਦੋਂ ਸੰਤਾਂ ਨੇ ਫੇਰ ਮੁੜ ਕੇ ਨਾ ਆਉਣ ਦਾ ਵਚਨ ਕੀਤਾ ਹੈ, ਕਿਤੇ ਸਾਡੇ ਪਾਸੋਂ ਸੇਵਾ ਕਰਦਿਆਂ ਕੋਈ ਗਲਤੀ ਹੋ ਗਈ ਹੋਵੇਗੀ। ਬੜੇ ਵਿਰਾਗ ਵਿੱਚ ਆ ਕੇ ਬੇਨਤੀਆਂ ਕਰਨ ਲੱਗੇ, ਮਹਾਰਾਜ ਸਾਤੋਂ ਕੀ ਭੁੱਲ ਹੋ ਗਈ ਹੈ, ਜੇ ਫੇਰ ਨਹੀਂ ਆਉਣਾ। ਸੰਤ ਜੀ ਬੋਲੇ, ਤੁਸੀਂ ਸਾਡੇ ਖਾਸ ਪ੍ਰੇਮੀ ਹੋ ਤਾਂ ਤੁਹਾਨੂੰ ਇਹ ਗੱਲ ਦੱਸੀ ਹੈ, ਤੁਹਾਤੋਂ ਕੋਈ ਭੁੱਲ ਨਹੀਂ ਹੋਈ। ਤੁਸੀਂ ਤਾਂ ਬੜੀ ਸੇਵਾ ਕੀਤੀ ਹੈ, ਪਰ ਹੁਣ ਸਾਡਾ ਇਹ ਸਰੀਰ ਨਹੀਂ ਰਹੇਗਾ। ਤੁਸੀਂ ਦਾਨੀ ਸੱਜਣ ਹੋ, ਤੁਹਾਨੂੰ ਪ੍ਰੇਰਨਾ ਵਾਸਤੇ ਬਹੁਤ ਸਾਰੇ ਦੰਭੀ ਲੋਕ ਵੀ ਸੰਤ ਭੇਸ ਵਿੱਚ ਆਉਣਗੇ, ਪਰ ਤੁਸੀਂ ਕਿਸੇ ਦੇ ਕਹੇ ਨਹੀਂ ਲੱਗਣਾ। ਅੱਜ ਤੋਂ ਬਾਅਦ ਸਾਡਾ ਹੀ ਰੂਪ ਜਾਣ ਕੇ ਇਹਨਾਂ ਦੀ ਸੇਵਾ ਤੇ ਸੰਗਤ ਕਰਨੀ। ਇਸੇ ਤਰ੍ਹਾਂ ਬੀਬਾ ਜੀ ਨੂੰ ਆਖਿਆ, ਤੁਸੀਂ ਵੀ ਅੱਜ ਤੋਂ ਸੰਤ ਜੀ ਮਹਾਰਾਜ ਦਾ ਵਚਨ ਮੰਨਣਾ, ਚਾਹੇ ਦੁੱਖ ਹੋਵੇ ਚਾਹੇ ਸੁੱਖ ਹੋਵੇ, ਇਹਨਾਂ ਤੋਂ ਬਿਨਾਂ ਹੋਰ ਕਿਸੇ ਪਾਸੇ ਨਾ ਕੋਈ ਮੰਗ ਕਰਨੀ, ਨਾ ਹੀ ਕਿਸੇ ਦੀ ਸੰਗਤ ਕਰਨੀ। ਤੋਂ ਹੋਰ ਵੀ ਬਹੁਤ ਸਾਰੇ ਵਚਨ ਕਰਕੇ ਪਰਸ ਪਰ ਨਮਸਕਾਰ ਕਰ ਆਪ ਜੀ ਖੱਟਣਿਆਂ ਨੂੰ ਚਲੇ ਗਏ। ਅਤੇ ਇਸੇ ਸਾਲ ਇੱਕ ਭਾਦਰੋਂ ਨੂੰ ਬਾਲੇਵਾਲ ਨਗਰ ਸਥਾਨ ਦੀ ਜ਼ਿੰਮੇਵਾਰੀ ਬੀਬਾ ਗੁਲਾਬ ਕੌਰ ਜੀ ਨੂੰ ਸੌਂਪ ਕੇ ਜੋਤੀ ਜੋਤ ਸਮਾ ਗਏ, ਜਿੱਥੇ ਮਹਾਂਪੁਰਸ਼ਾਂ ਦੀ ਯਾਦਗਾਰੀ ਸਥਾਨ ਬਣਿਆ ਹੈ। 10-15 ਵਿਅੰਗਮ ਰਹਿੰਦੇ ਹਨ, ਕਥਾ ਕੀਰਤਨ ਦਾ ਪ੍ਰਵਾਹ ਤੇ ਗੁਰੂ ਕਾ ਲੰਗਰ ਚੱਲਦਾ ਹੈ। ਉਸ ਸਮੇਂ ਤੋਂ ਪਿੱਛੋਂ ਖੱਟਣਿਆਂ ਵਾਲੇ ਪ੍ਰੇਮੀ ਸੰਤ ਜੀ ਮਹਾਰਾਜ ਰਾੜਾ ਸਾਹਿਬ ਵਾਲਿਆਂ ਦੇ ਅਤਿਅੰਤ ਸ਼ਰਧਾਲੂ ਬਣ ਗਏ। ਇਸੇ ਦਿਨ ਦਾਸ ਲੇਖਕ ਨੇ ਵੀ ਇਹਨਾਂ ਸਾਰੇ ਪੁਰਸ਼ਾਂ ਦਾ ਦਰਸ਼ਨ ਦੀਦਾਰ ਕੀਤਾ।